ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਚੌਥਾ ਅੰਤਰ ਅਗਿਆਨ ਭਈ ਮਤ ਮੱਧਿਮ ਸਤਿਗੁਰ ਕੀ ਪ੍ਰਤੀਤ ਨਾਹੀ ਅੰਦਰ ਕਪਟ ਸਭ ਕਪਟੋ ਕਰ ਜਾਣਾ ਕਪਟੀ ਖਪੀ ਖਪਾਹੀ ਅੰਤਰ ਅਗਿਆਨ ਭਈ ਮਤ ਮੱਧਿਮ ਸਤਿਗੁਰ ਕੀ ਪ੍ਰਤੀਤ ਨਾਹੀ ਅੰਦਰ ਕਪਟ ਸਭ ਕਪਟੋ ਕਰ ਜਾਣਾ ਕਪਟੀ ਖਪੀ ਖਪਾਹੀ ਸਤਿਗੁਰ ਕਾ ਭਾਣਾ ਚਿਤ ਨਾ ਆਵਾ ਆਪਣਾ ਸੁਆਈ ਫਿਰਾਹੀ ਕਿਰਪਾ ਕਰੀ ਜੀ ਆਪਣੀ ਤਾ ਨਾਨਕ ਸਬਦ ਸਮਾਹੀ ਸਤਿਗੁਰ ਕਾ ਭਾਣਾ ਚਿਤ ਨਾ ਆਵਾ ਆਪਣਾ ਸੁਆਈ ਫਿਰਾਹੀ ਕਿਰਪਾ ਕਰੀ ਜੀ ਆਪਣੀ ਤਾ ਨਾਨਕ ਸਬਦ ਸਮਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਆਪ ਵਡਭਾਗੇ ਹੋ ਜੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਅਤੇ ਸਮੁੱਚੇ ਸੰਸਾਰ ਦੇ ਅੰਦਰ ਜਿੱਥੇ ਜਿੱਥੇ ਵੀ ਕੋਈ ਮਾਈ ਭਾਈ ਗੁਰੂ ਪਿਆਰ ਵਾਲਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਪਾਵਨ ਹੁਕਮ ਦੀ ਵਿਚਾਰ ਸ਼੍ਰਵਣ ਕਰਨ ਵਾਸਤੇ ਜੁੜ ਬੈਠੇ ਆਪ ਸਾਰੇ ਹੀ ਵਡਭਾਗੇ। ਯਾਦ ਰੱਖੋ, ਗੁਰੂ ਦਾ ਹੁਕਮ ਜਿਸ ਨੂੰ ਆਪਾਂ ਹੁਕਮਨਾਮਾ ਕਹਿੰਦੇ ਹਾਂ, ਸ੍ਰੀ ਮੁੱਖ ਵਾਕ ਕਹਿੰਦੇ, ਇਹ ਕਿਸੇ ਇੱਕ ਲਈ ਨਹੀਂ, ਇਹ ਪ੍ਰਾਣੀ ਮਾਤਰ ਲਈ ਹੈ। ਮੈਂ ਕਹਾਂ ਤੇ ਤੁਹਾਨੂੰ ਸ਼ਾਇਦ ਨਿਸ਼ਚਾ ਨਾ ਆਵੇ, ਪਰ ਗੁਰਬਾਣੀ ਵਿੱਚ ਲਿਖੇ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੋਂ ਵਰਨਾ ਕੋ ਸਾਂਝਾ, ਜਿੰਨੇ ਤੁਸੀਂ ਬੈਠੇ ਹੋ ਜਿੱਥੇ ਵੀ ਬੈਠੇ ਹੋ ਇਹ ਉਪਦੇਸ਼ ਸਾਰਿਆਂ ਲਈ ਸਾਂਝਾ, ਗੁਰੂ ਕੇ ਉਹਨਾਂ ਸਿੱਖਾਂ ਲਈ ਵੀ, ਗੁਰੂ ਕੇ ਉਹਨਾਂ ਸੇਵਾਦਾਰਾਂ ਲਈ ਵੀ, ਉਹਨਾਂ ਜਥੇਦਾਰਾਂ ਲਈ ਵੀ, ਉਹਨਾਂ ਕੌਮ ਦੇ ਆਗੂਆਂ ਲਈ ਵੀ, ਇਹ ਸਾਰਾ ਜੋ ਹੁਕਮ ਹੈ ਸਾਂਝਾ। ਆਓ ਸਾਰੇ ਹੀ ਜੁੜੀਏ। ਅਸਲ ਵਿੱਚ ਸਾਡੇ ਵਿੱਚ ਇਹ ਕਮੀ ਆ ਗਈ, ਅਸੀਂ ਸਮਝਣ ਲੱਗ ਪਏ ਵੀ ਇਹ ਹੁਕਮ ਤੇ ਉਹਨਾਂ ਵਾਸਤੇ ਹੈ ਜਿਹੜੇ ਗੁਰੂ ਦਰਬਾਰ ਵਿੱਚ ਬੈਠੇ ਨਹੀਂ ਪਾਈ। ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਵੀ ਹੈ ਕਿ ਇਸ ਯਤਨ ਦੇ ਨਾਲ ਪਤਾ ਨਹੀਂ ਕਿੱਥੇ ਕਿੱਥੇ ਤੀਕਰ ਸੰਗਤਾਂ ਬੜੀ ਸ਼ਰਧਾ ਤੇ ਪ੍ਰੇਮਾ ਭਗਤੀ ਦੇ ਨਾਲ ਚੌਂਕੜੇ ਮਾਰ ਕੇ ਸੁਣਦੀਆਂ ਹਨ। ਜਿਹੜੇ ਜਿਹੜੇ ਵੀ ਸੁਣ ਰਹੇ ਹੋ, ਜਿਹੜੇ ਨਹੀਂ ਸੁਣਦੇ ਉਹ ਵੀ ਸੁਣਿਆ ਕਰੋ, ਕਿਉਂਕਿ ਗੁਰਬਾਣੀ ਇਸ ਜਗ ਮੈਂ ਚਾਨਣ, ਚਾਨਣ ਹੀ ਹਨੇਰਾ ਦੂਰ ਕਰ ਸਕਦਾ, ਹੋਰ ਕੋਈ ਤਰੀਕਾ ਨਹੀਂ। ਗੁਰਬਾਣੀ ਦਾ ਕਥਨ ਹੈ ਦੀਵਾ ਬਰੇ ਅੰਧੇਰਾ ਜਾਏ। ਜਿਨ੍ਹਾਂ ਦੇ ਅੰਦਰ ਵੀ ਅਗਿਆਨਤਾ ਦਾ ਅੰਧੇਰਾ ਹੈ ਉਹਨੂੰ ਦੂਰ ਕਰਨ ਵਾਸਤੇ ਹੋਰ ਕੋਈ ਤਰੀਕਾ ਹੀ ਨਹੀਂ। ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਨ ਆਏ। ਮੈਂ ਕਿੰਨੇ ਕੁ ਪ੍ਰਮਾਣ ਦੇਵਾਂ, ਸਮਾਂ ਬੜਾ ਸੀਮਿਤ ਹੁੰਦਾ ਔਰ ਸੀਮਿਤ ਸਮੇਂ ਵਿੱਚ ਆਪਾਂ ਨੇ ਵਿਆਖਿਆ ਵੀ ਕਰਨੀ ਹੈ ਤੇ ਹੋਰ ਵੀ ਕਈ ਜ਼ਰੂਰੀ ਸੂਚਨਾਵਾਂ ਆਪ ਜੀ ਨਾਲ ਸਾਂਝੀਆਂ ਕਰਨੀਆਂ। ਤੋ ਸਭ ਤੋਂ ਪਹਿਲਾਂ ਸਾਡੇ ਲਈ ਮੁੱਖ ਹੁਕਮਨਾਮਾ ਜੋ ਮੈਨੂੰ ਸਮਝ ਆਈ ਹੈ ਕਿ ਗੁਰੂ ਕੇ ਬਚਨ ਜੋ ਹਨ, ਸਤਿਗੁਰ ਪੂਰਾ ਵੈਦ ਹੈ। ਵੈਦ ਕਿਸ ਨੂੰ ਕਹਿੰਦੇ ਨੇ? ਜਿਹੜਾ ਸਾਡੇ ਰੋਗਾਂ ਦਾ ਇਲਾਜ ਕਰੇ। ਤੇ ਵੈਦ ਸਿਆਣਾ ਕਿਹੜਾ? ਰੋਗ ਦਾਰੂ ਦੋਵੇਂ ਬੁੱਝੇ ਸੋ ਵੈਦ ਸੁਜਾਣ। ਜਿਹੜਾ ਵੈਦ ਬਿਮਾਰੀ ਵੀ ਜਾਣੇ ਉਹਦਾ ਦਾਰੂ ਵੀ ਦੇਵੇ ਉਹਨੂੰ ਸਿਆਣਾ ਵੈਦ ਕਿਹਾ ਜਾਂਦਾ। ਤੇ ਸਤਿਗੁਰ ਪੂਰਾ ਵੈਦ ਹੈ। ਸਤਿਗੁਰੂ ਨੂੰ ਸਾਡੀਆਂ ਕਮਜ਼ੋਰੀਆਂ ਦਾ ਵੀ ਪਤਾ। ਇਸੇ ਲਈ ਭਗਤ ਕਬੀਰ ਜੀ ਨੇ ਕਿਹਾ ਗੁਰ ਦਿਖਲਾਈ ਮੋਰੀ। ਇੱਥੇ ਮੋਰੀ ਦਾ ਕੀ ਮਤਲਬ ਹੈ? ਕਮਜ਼ੋਰੀ, ਵੀਕਨੈਸ, ਉਹ ਖੱਪਾ ਜਿਹਦੇ ਰਾਹੀਂ ਸਾਡੇ ਅੰਦਰ ਮਿਰਗ ਪੜਤ ਹੈ ਚੋਰੀ। ਉਹ ਕਮਜ਼ੋਰੀਆਂ ਸਾਡੇ ਅੰਦਰ ਪ੍ਰਵੇਸ਼ ਕਰ ਜਾਂਦੀਆਂ। ਔਰ ਯਾਦ ਰੱਖੋ, ਜਿਹਦੇ ਅੰਦਰ ਕਮਜ਼ੋਰੀਆਂ ਆ ਜਾਣ, ਜਿਹਦੇ ਅੰਦਰ ਮੋਰੀਆਂ ਆ ਜਾਣ, ਉਹਦੇ ਅੰਦਰ ਫਿਰ ਸ਼ੁਭ ਗੁਣ ਠਹਿਰਦੇ ਨਹੀਂ। ਇਸ ਲਈ ਗੁਰੂ ਅਮਰਦਾਸ ਜੀ ਨੇ ਫਰਮਾਇਆ, ਸਤਿਗੁਰ ਨੂੰ ਸਭ ਕੋ ਵੇਖਦਾ, ਸਤਿਗੁਰ ਨੂੰ ਸਭ ਕੋ ਵੇਖਦਾ,
ਸਤਿਗੁਰ ਨੂੰ ਸਭ ਕੋ ਵੇਖਦਾ, ਸਭ ਕੋ ਵੇਖਦਾ।
ਯਾ ਤੇ ਆਪ ਜੀ ਨੂੰ ਮੇਰੀ ਗੱਲ ਸਮਝ ਨਹੀਂ ਆਈ। ਮੈਂ ਚਾਹੁੰਦਾ ਤੁਸੀਂ ਸਾਰੇ ਪੜ੍ਹੋ, ਸਾਰੇ ਜੁੜੋ, ਫਿਰ ਤੁਹਾਨੂੰ ਗੁਰਬਾਣੀ ਦੇ ਸ਼ਬਦ ਦੀ ਵਿਚਾਰ ਦਾ ਆਨੰਦ ਆਏਗਾ। ਗੁਰੂ ਅਮਰਦਾਸ ਜੀ ਕਹਿੰਦੇ ਪਿਆਰਿਓ, ਸਤਿਗੁਰ ਨੂੰ ਸਭ ਕੋ ਵੇਖਦਾ, ਸਤਿਗੁਰ ਨੂੰ ਸਭ ਕੋ ਵੇਖਦਾ,
ਸਭ ਕੋ ਵੇਖਦਾ, ਸਤਿਗੁਰ ਨੂੰ ਸਭ ਕੋ ਵੇਖਦਾ।
ਗੁਰਬਾਣੀ ਸਾਡੀ ਬੋਲੀ ਵਿੱਚ ਹੈ, ਕੋਈ ਅਰਬੀ, ਫਾਰਸੀ, ਕੋਈ ਸੰਸਕ੍ਰਿਤ ਦਾ ਸ਼ਬਦ ਨਹੀਂ। ਅੱਜ ਜਿੰਨੇ ਤੁਸੀਂ ਆਏ ਹੋ ਸਾਰੇ ਇਹਨਾਂ ਨੇਤਰਾਂ ਦੇ ਨਾਲ ਸਤਿਗੁਰੂ ਦੇ ਦਰਸ਼ਨ ਕਰ ਰਹੇ, ਸਭ ਇਹੋ ਹੀ ਕਹੋਗੇ ਜੀ ਅਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਗਏ, ਅਸੀਂ ਉੱਥੇ ਦਰਸ਼ਨ ਕੀਤੇ। ਕੋਈ ਸ਼ੱਕ ਨਹੀਂ, ਤੁਹਾਡੀ ਗੱਲ ਨਹੀਂ, ਉਹਨਾਂ ਦੀ ਵੀ ਜਿਹੜੇ ਇੱਥੇ ਨਹੀਂ ਆਏ। ਅੱਖਾਂ, ਬਾਹਰਲੀਆਂ ਅੱਖਾਂ ਦੇ ਨਾਲ ਗੁਰੂ ਨੂੰ ਹਰ ਕੋਈ ਵੇਖਦਾ। ਜੇਤਾ ਜਗਤ ਸੰਸਾਰ, ਜੇਤਾ ਜਗਤ ਸੰਸਾਰ,
ਜੇਤਾ ਜਗਤ ਸੰਸਾਰ, ਜੇਤਾ ਜਗਤ ਸੰਸਾਰ।
ਜਗਤ ਅਤੇ ਸੰਸਾਰ ਕੁਲੈਕਟਿਵ ਨਾਉਨ ਹੈ, ਇਹਦੇ ਵਿੱਚ ਮੈਂ, ਤੁਸੀਂ, ਭਾਈ ਸਾਹਿਬ ਸਾਰੇ ਸ਼ਾਮਿਲ ਹੋ ਗਏ। ਪਰ ਅਗਲੀ ਗੱਲ ਕੀ ਕਹੀ ਪਾਤਸ਼ਾਹ ਨੇ? ਆਖਿਆ ਡਿੱਠੈ ਮੁਕਤ ਨ ਹੋਵਈ, ਡਿੱਠੈ ਮੁਕਤ ਨ ਹੋਵਈ,
ਮੁਕਤ ਨ ਹੋਵਈ।
ਇਹ ਜਿਹੜਾ ਮੁਕਤ ਸ਼ਬਦ ਹੈ ਇਹ ਹੈ ਸੰਸਕ੍ਰਿਤ, ਜਿਹਦਾ ਅਖਰੀ ਅਰਥ ਹੈ ਬੰਧਨਾਂ ਤੋਂ ਰਹਿਤ ਹੋ ਜਾ। ਮੈਂ ਦੇਖਿਆ ਕਿ ਸਿੱਖਾਂ ਵਿੱਚ ਹੁਣ ਕਿੰਤੂ ਪਰੰਤੂ ਕਰਨ ਦੀ ਵਾਦੀ ਬੜੀ ਵਧੀ। ਮੈਨੂੰ ਕਈਆਂ ਦੇ ਫੋਨ ਆਉਣਗੇ, ਗਿਆਨੀ ਜੀ ਨਾਲੇ ਤੁਸੀਂ ਕਹਿੰਦੇ ਤੂੰ ਤਾਂ ਡਿੱਠੇ ਸੱਚੇ ਪਾਤਸ਼ਾਹ, ਨਾਲੇ ਕਹਿੰਦੇ ਡਿੱਠੇ ਮੁਕਤ ਨਾ ਹੋਵੇ। ਦੇਖੋ, ਇੱਕ ਗੱਲ ਉੱਥੋਂ ਲੈ ਲਈ, ਉੱਥੋਂ ਲੈ ਲਈ, ਆਪਣੇ ਆਪ ਨੂੰ ਆਪੇ ਉਲਝਾ ਲਿਆ। ਨਹੀਂ ਭਾਈ, ਉੱਥੇ ਹੋਰ ਕਨਸੈਪਟ ਹੈ, ਉੱਥੇ ਗੁਰੂ ਦੇ ਦਰਸ਼ਨ ਕਰਨ ਦੀ, ਗੁਰੂ ਦੀ ਸੰਗਤ ਵਿੱਚ ਆਉਣ ਦੀ ਪ੍ਰੇਰਨਾ। ਇੱਥੇ ਆ ਕੇ ਕਰਨਾ ਕੀ ਹੈ? ਗੁਰੂ ਪਾਤਸ਼ਾਹ ਕਹਿੰਦੇ ਸਿਰਫ ਇਹਨਾਂ ਬਾਹਰਲੀਆਂ ਅੱਖਾਂ ਦੇ ਨਾਲ ਦੇਖ ਕੇ ਸਾਡਾ ਮਨ ਮੁਕਤ ਨਹੀਂ ਹੁੰਦਾ। ਬੰਧਨ ਦੋ ਤਰ੍ਹਾਂ ਦੇ ਨੇ, ਇੱਕ ਹਨ ਬਾਹਰਮੁਖੀ ਬੰਧਨ, ਇੱਕ ਹਨ ਅੰਤਰਮੁਖੀ ਬੰਧਨ। ਅੰਤਰਮੁਖੀ ਬੰਧਨ ਕਿਹੜੇ ਹਨ? ਭੈੜੇ ਵਿਚਾਰ, ਭੈੜੇ ਵਿਕਾਰ, ਜੋ ਕੁਝ ਅਸੀਂ ਅੰਦਰ ਸੋਚਦੇ ਹਾਂ ਉਹਨੂੰ ਅੰਤਰਮੁਖੀ ਬੰਧਨ। ਜੇ ਉਹਨਾਂ ਬੰਧਨਾਂ ਤੋਂ ਸੁਤੰਤਰ ਹੋਣਾ, ਜੇ ਉਹਨਾਂ ਬੰਧਨਾਂ ਤੋਂ ਆਪਣੇ ਆਪ ਨੂੰ ਆਜ਼ਾਦ ਕਰਨਾ, ਫਿਰ ਕੀ ਕਰਨਾ ਪਵੇ? ਡਿੱਠੈ ਮੁਕਤ ਨ ਹੋਵਈ, ਡਿੱਠੈ ਮੁਕਤ ਨ ਹੋਵਈ,
ਮੁਕਤ ਨ ਹੋਵਈ, ਡਿੱਠੈ ਮੁਕਤ ਨ ਹੋਵਈ।
ਜਿਚਰ ਸ਼ਬਦ ਨ ਕਰੇ ਵਿਚਾਰ, ਜਿਚਰ ਸ਼ਬਦ ਨ ਕਰੇ ਵਿਚਾਰ,
ਜਿਚਰ ਸ਼ਬਦ ਨ ਕਰੇ ਵਿਚਾਰ, ਜਿਚਰ ਸ਼ਬਦ ਨ ਕਰੇ ਵਿਚਾਰ।
ਹੁਣ ਤੁਸੀਂ ਗੱਲ ਸਮਝ ਲਿਆ ਵੀ ਆਪਾਂ ਇੱਥੇ ਸ਼ਬਦ ਵਿਚਾਰ ਕਰਨ ਤੇ ਸ਼ਬਦ ਵਿਚਾਰ ਸੁਣਨਾ ਹੈ। ਸ਼ਬਦ ਵਿਚਾਰ ਕਰਨ ਤੇ ਸੁਣਨ ਦੇ ਨਾਲ ਕੀ ਹੋਵੇਗਾ? ਸਾਨੂੰ ਸਾਡੀਆਂ ਕਮਜ਼ੋਰੀਆਂ ਦਾ ਪਤਾ ਲੱਗੇ। ਅੱਜ ਸਾਡੀ ਜਿਹੜੀ ਦਸ਼ਾ ਹੈ, ਜਿਹਦੇ ਤੇ ਹਰ ਕੋਈ ਚਿੰਤਤ ਹੈ, ਹਰ ਕੋਈ ਫਿਕਰਮੰਦ ਹੈ, ਗੁਰੂ ਦੇ ਪੰਥ ਦਾ ਕੀ ਬਣੇਗਾ, ਗੁਰੂ ਦੇ ਸਿੱਖਾਂ ਦਾ ਕੀ ਹੋਵੇਗਾ, ਹਰ ਕੋਈ ਚਿੰਤਤ ਹੈ। ਪਰ ਆਓ, ਅਸੀਂ ਚਿੰਤਤ ਨਹੀਂ ਹੋਣਾ, ਅਸੀਂ ਉਹਦਾ ਹੱਲ ਲੱਭਣਾ, ਅਸੀਂ ਉਸ ਦਾ ਇਲਾਜ ਕਰਨਾ। ਤੇ ਸਤਿਗੁਰ ਪੂਰਾ ਵੈਦ ਹੈ, ਧੰਨ ਧੰਨ ਗੁਰੂ ਪਾਤਸ਼ਾਹ ਜੀ ਦਾ ਪਾਵਨ ਜੋ ਹੁਕਮ ਆਇਆ ਹੈ। ਸਲੋਕ ਮਹਿਲਾ ਚੌਥਾ, ਇਸ ਸੁਰਖ ਦੀ ਵਾਰ ਵਿੱਚ ਭਾਈ ਸਾਹਿਬ ਨੇ ਇਹਦਾ ਪਾਠ ਕੀਤਾ ਹੈ। ਆਓ ਇਹਦੀ ਵਿਚਾਰ ਕਰੀਏ। ਗੁਰੂ ਰਾਮਦਾਸ ਜੀ, ਜਿਨ੍ਹਾਂ ਦਾ ਪਵਿੱਤਰ ਪ੍ਰਕਾਸ਼ ਪੁਰਬ ਆਪਾਂ ਮਨਾ ਰਹੇ ਹਾਂ, ਬੜੇ ਉਤਸ਼ਾਹ ਨੇ, ਬੜੇ ਉਮਾਹ ਨੇ, ਚਾਰੇ ਪਾਸੇ ਦੀਪਮਾਲਾ ਹੋ ਰਹੀ ਹੈ, ਜਗ੍ਹਾ ਜਗ੍ਹਾ ਦੀਵਾਨ ਹੋ ਰਹੇ ਨੇ, ਇਹ ਸਭ ਗੁਰੂ ਰਾਮਦਾਸ ਜੀ ਦੇ ਆਗਮਨ ਦੀਆਂ ਖੁਸ਼ੀਆਂ ਹੋ ਰਹੀਆਂ ਨੇ। ਕਿਧਰੇ ਰਾਗ ਦਰਬਾਰ ਹੋ ਰਹੇ ਨੇ, ਕਿਧਰੇ ਕੀਰਤਨ ਦਰਬਾਰ ਹੋ ਰਹੇ ਨੇ, ਪਰ ਗੁਰੂ ਰਾਮਦਾਸ ਜੀ ਕਹਿ ਕੀ ਰਹੇ ਨੇ? ਕਹਿੰਦੇ ਨੇ ਪਿਆਰਿਓ, ਗੱਲ ਉਦੋਂ ਵਿਗੜ ਜਾਂਦੀ ਹੈ, ਸਰੀਰ ਦੀ ਬਿਮਾਰੀ ਕਦੋਂ ਲੱਗਦੀ ਹੈ? ਜਦੋਂ ਅਸੀਂ ਖਾਣ ਪੀਣ ਦੀ ਵੱਧ ਪਰਹੇਜ਼ੀ ਕਰਦੇ ਹਾਂ, ਜਦੋਂ ਅਸੀਂ ਗਲਤ ਕੰਮ ਕਰਦੇ ਹਾਂ। ਇਸੇ ਤਰ੍ਹਾਂ ਗੁਰੂ ਰਾਮਦਾਸ ਜੀ ਕਹਿੰਦੇ ਨੇ, ਉਹਨਾਂ ਲੋਕਾਂ ਦੀ ਗੱਡੀ ਲੀਹ ਤੋਂ ਉਤਰ ਜਾਂਦੀ ਹੈ, ਉਹਨਾਂ ਦਾ ਜੀਵਨ ਗਲਤ ਰਸਤੇ ਤੁਰ ਪੈਂਦਾ। ਕਿਹਨਾਂ ਦਾ? ਸੁਣੋ ਧਿਆਨ ਨਾਲ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਚੌਥਾ। ਅੰਤਰ ਅਗਿਆਨ ਭਈ ਮਤ ਮੱਧਿਮ, ਸਤਿਗੁਰ ਕੀ ਪ੍ਰਤੀਤ ਨਾਹੀ।
ਹੁਣ ਜਿਸ ਅਵਸਥਾ ਵਿੱਚ ਤੁਸੀਂ ਜੁੜ ਗਏ ਹੋ ਨਾ, ਹੁਣ ਤੁਹਾਨੂੰ ਅਰਥ ਕਰਨ ਦੀ ਬਹੁਤੀ ਲੋੜ ਸੁਣਾਉਣ ਦੀ ਲਈ। ਗੁਰੂ ਰਾਮਦਾਸ ਜੀ ਕਹਿੰਦੇ ਨੇ ਅੰਤਰ ਅਗਿਆਨ, ਗਿਆਨ ਤੇ ਅਗਿਆਨ ਦੋ ਸ਼ਬਦ ਨੇ। ਗਿਆਨ ਚੰਨ ਨੂੰ ਕਹਿੰਦੇ ਨੇ, ਅਗਿਆਨ ਹਨੇਰੇ ਨੂੰ ਕਹਿੰਦੇ ਨੇ। ਹਨੇਰੇ ਤੇ ਚੰਨ ਦਾ ਜਰਾ ਮੁਕਾਬਲਾ ਕਰਕੇ ਵੇਖੋ ਕੀ ਹੁੰਦਾ। ਹਨੇਰੇ ਵਿੱਚ ਠੋਕਰਾਂ ਲੱਗਦੀਆਂ ਨੇ, ਹਨੇਰੇ ਵਿੱਚ ਨਜ਼ਰ ਕੁਝ ਨਹੀਂ ਆਉਂਦਾ, ਕਿੱਧਰ ਜਾਣਾ ਕਿੱਧਰ ਨਹੀਂ ਜਾਣਾ ਇਹ ਹਨੇਰੇ ਦਾ ਕੰਮ ਹੈ। ਤੇ ਗਿਆਨ ਦਾ ਕੰਮ ਕੀ ਹੈ? ਚਾਨਣ, ਪ੍ਰਕਾਸ਼ ਕਰ ਦੇਣਾ। ਇਹ ਦੋ ਚੀਜ਼ਾਂ ਹਨ, ਇਹਨਾਂ ਨੂੰ ਧਿਆਨ ਪੂਰਵਕ ਰੱਖਣਾ। ਗੁਰੂ ਰਾਮਦਾਸ ਜੀ ਕਹਿੰਦੇ ਨੇ ਜਦੋਂ ਕਿਸੇ ਵੀ ਮਨੁੱਖ ਦੇ ਅੰਦਰ, ਚਾਹੇ ਮੈਂ ਹੋਵਾਂ ਚਾਹੇ ਤੁਸੀਂ ਹੋਵੋ, ਚਾਹੇ ਕੋਈ ਲੀਡਰ ਹੋਵੇ ਚਾਹੇ ਕੋਈ ਸੇਵਾਦਾਰ ਹੋਵੇ, ਜਦੋਂ ਅੰਤਰ ਅਗਿਆਨ, ਬਾਣੀ ਵਿੱਚ ਹਰ ਗੱਲ ਸਮਝਾਈ, ਜਗਤ ਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਇੱਕ ਸ਼ਬਦ ਹੈ ਸ੍ਰੀ ਰਾਗ ਵਿੱਚ, ਉਹਦੇ ਵਿੱਚ ਮਹਾਰਾਜ ਨੇ ਦੋਵੇਂ ਗੱਲਾਂ ਸਮਝਾਈਆਂ। ਅੱਖਾਂ ਸਾਡੇ ਸਾਰਿਆਂ ਕੋਲ ਦੀਵਾ ਤੇ ਹੈ। ਤਾਂ ਦੀਵੇ ਦੇ ਅੰਦਰ ਜਦ ਤੱਕ ਤੇਲ ਨਾ ਹੋਵੇ, ਤੇਲ ਵੀ ਹੋਵੇ ਜੇ ਬੱਤੀ ਨਾ ਹੋਵੇ, ਜੇ ਤੇਲ ਵੀ ਹੋਵੇ ਬੱਤੀ ਵੀ ਹੋਵੇ ਤੇ ਉਹਨੂੰ ਜਗਾਇਆ ਨਾ ਜਾਏ, ਉਦੋਂ ਤੀਕਰ ਚਾਨਣ ਨਹੀਂ ਹੁੰਦਾ। ਪਹਿਲਾਂ ਆਪਾਂ ਸਾਰੇ ਸਰੋਂ ਦੇ ਤੇਲ ਦੇ ਦੀਵੇ ਜਗਾਉਂਦੇ ਸਾਂ, ਹੁਣ ਵੀ ਦੀਵਾਲੀ ਉੱਤੇ ਕਈ ਲੋਕ ਜਗਾਉਂਦੇ ਨੇ। ਸਮਝ ਗਏ ਹੋਗੇ ਤੁਸੀਂ, ਦੀਵਾ ਵੀ ਚਾਹੀਦਾ, ਤੇਲ ਵੀ ਚਾਹੀਦਾ, ਬੱਤੀ ਵੀ ਚਾਹੀਦੀ ਹੈ, ਉਹਨੂੰ ਜਗਾਉਣ ਦਾ ਵੀ ਉਦਮ ਕਰਨਾ ਪਵੇਗਾ। ਗੁਰੂ ਨਾਨਕ ਦੇਵ ਪਾਤਸ਼ਾਹ ਨੇ ਕਿਹਾ, ਪਿਆਰਿਓ ਬਿਨ ਤੇਲ ਦੀਵਾ ਕਿਉਂ ਜਲੇ, ਬਿਨ ਤੇਲ ਦੀਵਾ ਕਿਉਂ ਜਲੇ,
ਬਿਨ ਤੇਲ ਦੀਵਾ ਕਿਉਂ ਜਲੇ, ਤੇਲ ਦੀਵਾ ਕਿਉਂ ਜਲੇ।
ਬਿਨ ਤੇਲ, ਤੇਲ ਤੋਂ ਬਿਨਾਂ ਦੀਵਾ ਨਹੀਂ ਜਲਦਾ। ਦੀਵਾ ਨਾ ਜਲੇ ਤੇ ਚਾਨਣ ਨਹੀਂ ਹੁੰਦਾ। ਚਾਨਣ ਕਿਵੇਂ ਕਰੀਏ, ਤੇਲ ਕਿੱਥੋਂ ਕਰੀਏ? ਗੁਰੂ ਨੇ ਹਰ ਗੱਲ ਸਮਝਾਈ, ਆਖਿਆ ਪੋਥੀ ਪੁਰਾਣ ਕਮਾਈ ਹੈ, ਜੋ ਕੁਝ ਗੁਰੂ ਕੋਲ ਸੁਣਦੇ ਹਾਂ, ਜੋ ਬਾਣੀ ਪੜ੍ਹਦੇ ਹਾਂ ਉਹਨੂੰ ਕਮਾਉਣਾ ਕਰੀਏ। ਪੋਥੀ ਪੁਰਾਣ ਕਮਾਈ ਹੈ, ਪਾਉ ਵੱਟੀ ਇਤਨ ਪਾਈ ਹੈ। ਗੁਰੂ ਦਾ ਡਰ, ਪਰਮੇਸ਼ੁਰ ਦਾ ਡਰ ਰੂਪੀ ਵੱਟੀ ਇਹ ਸਰੀਰ ਰੂਪੀ ਦੀਵੇ ਵਿੱਚ ਪਾਓ। ਜਿਹੜਾ ਪੋਥੀ ਪੁਰਾਣ ਕਮਾਉਣਾ ਹੈ ਇਹ ਮਾਨੋ ਤੇਲ ਹੈ, ਤੇ ਗੁਰੂ ਦਾ ਡਰ ਪਰਮੇਸ਼ੁਰ ਦਾ ਡਰ ਜਿਹੜਾ ਇਹ ਵੱਟੀ ਹੈ। ਪੋਥੀ ਪੁਰਾਣ ਕਮਾਈ ਹੈ, ਪਾਉ ਵੱਟੀ ਇਤ ਤਨ ਪਾਈ ਹੈ, ਤੇ ਫਿਰ ਦੀਵਾ ਤਿਆਰ ਹੋ ਗਿਆ। ਸੱਚ ਬੂਝਣ ਆਣ ਜਲਾਈ ਹੈ, ਸੱਚ ਬੂਝਣ ਆਣ ਜਲਾਈ ਹੈ,
ਸੱਚ ਬੂਝਣ ਆਣ ਜਲਾਈ ਹੈ, ਸੱਚ ਬੂਝਣ ਆਣ ਜਲਾਈ ਹੈ।
ਆ ਜਿਹੜਾ ਗੁਰੂ ਦੀ ਸੰਗਤ ਵਿੱਚ ਆਉਣਾ, ਆ ਜਿਹੜਾ ਗੁਰੂ ਕੇ ਸ਼ਬਦ ਦੀ ਵਿਚਾਰ ਕਰਨੀ ਤੇ ਸੁਣਨੀ, ਇਹ ਉਸ ਦੀਵੇ ਨੂੰ ਜਗਾਉਣਾ ਹੈ। ਇਹ ਤੇਲ ਦੀਵਾ ਇਉਂ ਜਲੇ, ਇਹ ਤੇਲ ਦੀਵਾ ਇਉਂ ਜਲੇ,
ਇਹ ਤੇਲ ਦੀਵਾ ਇਉਂ ਜਲੇ, ਇਹ ਤੇਲ ਦੀਵਾ ਇਉਂ ਜਲੇ।
ਹੁਣ ਗੁਰੂ ਨੇ ਕੀ ਕਰਨਾ? ਗੁਰੂ ਨੇ ਬਿਮਾਰੀ ਦਾ ਕਾਰਨ ਵੀ ਦੱਸਣਾ, ਤੇ ਫਿਰ ਬਿਮਾਰੀ ਦਾ ਅਸਰ ਤੇ ਅਸੀਂ ਦੇਖ ਹੀ ਰਹੇ ਹਾਂ। ਗੁਰੂ ਰਾਮਦਾਸ ਜੀ ਕਹਿੰਦੇ ਨੇ, ਜਿਨ੍ਹਾਂ ਦੇ ਅੰਦਰ ਅੰਤਰ ਅਗਿਆਨ, ਹੁਣ ਤੁਹਾਨੂੰ ਗਿਆਨ ਤੇ ਅਗਿਆਨ ਦਾ ਹਨੇਰੇ ਤੇ ਚਾਨਣ ਦੀ ਸਮਝ ਆ ਗਈ। ਅੰਤਰ ਅਗਿਆਨ ਭਈ ਮਤ ਮੱਧਮ। ਦੇਖੋ ਨਾ, ਜਦੋਂ ਅਸੀਂ ਲੈਂਪ ਜਗਾਉਂਦੇ ਸੀ ਸ਼ਾਮ ਨੂੰ, ਪਹਿਲਾਂ ਉਹਦਾ ਸ਼ੀਸ਼ਾ ਸਾਫ ਕਰਨਾ, ਫਿਰ ਦੀਵਾ ਜਗਾਉਣਾ, ਫਿਰ ਉਹਦੀ ਰੋਸ਼ਨੀ ਚਮਕ ਜਾਂਦੀ। ਤੇ ਜਿਹੜਾ ਦੀਵਾ ਜਗਾ ਦਿਓ ਪਰ ਉਹਦਾ ਲੈਂਪ ਸਾਫ਼ ਹੀ ਨਹੀਂ ਕੀਤਾ, ਸ਼ੀਸ਼ਾ ਸਾਫ਼ ਹੀ ਨਹੀਂ ਕੀਤਾ, ਉਸੇ ਤਰ੍ਹਾਂ ਹੀ ਕਾਲਾ ਪਿਆ ਹੈ। ਉਹ ਰੋਸ਼ਨੀ ਹੈ ਪਰ ਉਹ ਬਾਹਰ ਜਾ ਨਹੀਂ ਰਹੀ। ਕਿਉਂ ਨਹੀਂ ਜਾ ਰਹੀ? ਕਿਉਂਕਿ ਅਗਿਆਨ ਹੈ। ਅਸੀਂ ਆਪਣਾ ਸ਼ੀਸ਼ਾ ਸਾਫ਼ ਹੀ ਨਹੀਂ ਕਰਨਾ। ਗੁਰੂ ਪਾਤਸ਼ਾਹ ਕਹਿੰਦੇ, ਸ਼ੀਸ਼ਾ ਸਾਫ਼ ਕਰੋ ਇਸ ਮਨ ਕੋ, ਜਨਮ ਜਨਮ ਕੀ ਮਨ ਲਾਗੀ, ਕਾਲਾ ਹੋਆ ਸਿਆਹ, ਇਹ ਸਿਆਹ ਕਾਲਾ ਹੋਇਆ ਪਿਆ। ਖਨਲੀ ਧੋਤੀ ਉਜਲੀ ਨਾ ਹੋਵੇ, ਜੇ ਸੌ ਧੋਣ ਪਾ। ਖਨਲੀ ਕਿਹਨੂੰ ਕਹਿੰਦੇ ਨੇ? ਉਹ ਜਿਹੜਾ ਤੇਲੀ ਦੇ ਹੱਥ ਵਿੱਚ ਕੱਪੜਾ ਹੁੰਦਾ ਨਾ, ਹੁਣ ਤੇ ਕੋਹਲੂ ਨਹੀਂ ਰਹੇ ਤੇ ਕਿਵੇਂ ਸਮਝਾਈਏ? ਪਹਿਲਾਂ ਕੋਹਲੂ ਹੁੰਦੇ ਸਨ, ਤੇ ਕੋਹਲੂ ਨੂੰ ਚਲਾਉਣ ਵਾਲਾ ਜਿਹੜਾ ਸੀ ਉਹ ਤੇਲੀ ਸੀ। ਉਹਦੇ ਹੱਥ ਵਿੱਚ ਇੱਕ ਕੱਪੜਾ ਹੁੰਦਾ ਸੀ, ਉਹ ਜਿਤਨੀ ਖਲ ਜਿਤਨਾ ਤੇਲ ਬਾਹਰ ਆਉਂਦਾ ਸੀ ਨਾ, ਉਹ ਫਿਰ ਪੂੰਝ ਪੂੰਝ ਕੇ ਉਹਨੂੰ ਵਿੱਚ ਪਾ ਲੈਂਦਾ ਹੈ। ਉਸ ਕੱਪੜੇ ਨੂੰ ਖਨੜੀ ਕਹਿੰਦੇ ਨੇ, ਤੇ ਉਸ ਖਨੜੀ ਨੂੰ ਤੰਦ ਮਹਿਲ ਪੈ ਜਾਂਦੀ ਆ। ਸਾਡੀ ਵੀ ਇਹੋ ਹੀ ਹਾਲਤ ਹੈ। ਇਸ ਮਨ ਕੋ ਜਨਮ ਜਨਮ ਕੀ ਮਲ ਲਾਗੀ, ਕਾਲਾ ਹੋਆ ਸਿਆਹ, ਖਨੜੀ ਧੋਤੀ ਉਜਲੀ ਨਾ ਹੋਵੇ, ਜੇ ਸੌ ਧੋਮਣ ਪਾ। ਗੁਰੂ ਰਾਮਦਾਸ ਜੀ ਕਹਿੰਦੇ, ਪਿਆਰਿਓ अंतर अज्ञान, पही मत मध्यम, फिर मत मध्यम हो जाती। मत की है गुरबाणी च, मत तीन रूपां विच आउंदी है। एक मत तेनु सियारी नाल, एक मत तेनु औंकण नाल, एक मत ता मुक्ता। उचारण तिना दा मत है, पर जेड़ी मत तेनु सियारी वाली है उहदा अर्थ है बुद्धि अकल। जिहड़ा मत तेनु औंकण नाल आवेगा उचारण ते उहदा भी मत ही होवेगा, पर उह होगा मता ए काम करें, मता तू उठ जावें, उह मत तेनु औंकण वाला आएगा। ते जिथे मत तत्ता मुक्ता होगा वह मत मतांतरां दी गल है। इथे मत है तत्ते नूं सियारी वाली। गुरु रामदास जी कहंदे ने जिन्हां दे अंदर अज्ञानता दा अनेरा भद जाएगा उन्हां दी मत हो जाएगी मध्यम। जिन्हां दी मत ही मध्यम हो गई, जिवें किसी नूं घट अकल होवे, किसी ने इहदी मत मारी गई है, इहदी मत ते पर्दा पै गया है। सचमुच साडी इहो ही हालत बनती जा रही। इस मत दे मध्यम होने दे कारण फिर की असर हुंदा? सतगुर की प्रतीत नाही। अज असी गुरबाणी उत्ते भी किंतु परंतु करन लग पए। कई वीर कई भैणा फोन करनगियां, ज्ञानी जी सानू शंका है। ओ मैं क्या प्यारे हो, शंका ना करिया करो। ये आखो सानू समझ नहीं आई, शंका करना कुछ होर है, समझण दी जिज्ञासा होनी होर है। असी सौखा ही कह दें सानू शंका हो गई, सानू कन्फ्यूजन हो गई है। ना प्यारे हो, ये तां उदों हुंदा जदों गुरु ते भरोसा मुक जाए। अंतर अज्ञान पई मत मध्यम, सतगुरु की प्रतीत नाही। प्रतीत किनू कहंदे? निश्चय होना। भाई गुरु कदे भी सानू गलत मार्ग नहीं पाते। जिन्हां दा गुरपुरब मना रहे हो ना, वो पता की कहंदे ने, मेरे वल वेखो, मैं एक यतीम, ना मेरी मां ना मेरा प्यो, समर्थ गुरु ने मेरे सिर ते हाथ धरिया, आहा की बनाता कच तो कंचन बनाता। सानू भी वो सिख्या देंदे, गुरसिख मीत चलो गुर चाली, गुरसिख मीत चलो गुर चाली,
गुरसिख मीत चलो गुर चाली, गुरसिख मीत चलो गुर चाली।
जो गुर कह सोई पर मानो, जो गुर कह सोई पर मानो,
जो गुर कह सोई पल मानो, सोई पल मानो।
बड़े संकोच नाल इस स्टेज तो गल करनी पैंदी है, पर अज दी जो दशा है पंथ दी वो बिल्कुल स्पष्ट हो रही है। आ जिहड़े वख वख दल ते वख वख जथे ते एक दूजे ते चिकड़, इस सब इहदा नतीजा है अंतर अज्ञान पई मत मध्यम, सतगुर की प्रतीत नाही। एक कारण है, बीमारी का कारण इथों शुरू होया है। अगे चलो जी।
अंदर कपट सब कपटो कर जाना, कपटे खपहे खपाही।
फिर अंदर कपट आ जाता। कपट किनू कहते? अंदर होर होना, बाहर होर होना, इनू कपट कहते। सचमुच गुरसिख नहीं कपटी होते, गुरसिख ते जियो निर्मल बारों निर्मल। सतगुर ते करनी कवाणी, फिर की होवेगा? कूड़ की सोए पहुंचे नाही। उथे ते कूड़ पहुंच ही नहीं सकता। मनसा सच समाणी ते जन्म रतन जिनी खटिया, परे सेवन जारे कह नानक जिन मन निर्मल, सदा रहे गुरना। अज असी कपटी बनते जा रहे, अज असी अंदरों होर बाहरों होर हुंदे जा रहे। गुरु रामदास जी कह रहे ने, प्यारे हो, जिन्हां दे अंदर अज्ञान आ जाएगा उन्हां दी मत मध्यम हो जाएगी, जिन्हां दी मत मध्यम हो जाएगी उन्हां नूं गुरु ते प्रतीत नहीं रहेगी, जिन्हां नूं प्रतीत नहीं रहेगी उन्हां दे अंदर कपट आ जाए। सब कपटो कर जाने। आंदे ने जैसी दृष्टि वैसी सृष्टि, ਜਿਹੋ ਜਿਹੀ ਮੇਰੀ ਐਨਕ ਹੋਵੇ ਨਾ, ਮੈਨੂੰ ਉਹੋ ਜਿਹੇ ਲੋਕ ਨਜ਼ਰ ਆਉਂਦੇ ਨੇ। ਅੰਦਰ ਕਪਟ ਸਭ ਕਪਟੋ ਕਰ ਜਾਣੇ ਤੇ ਕਪਟੇ ਖਪੈ ਖਪਾਹੀ, ਉਸ ਕਪਟ ਕਰਕੇ ਆਪ ਵੀ ਖਪਦੇ ਨੇ ਤੇ ਦੂਜਿਆਂ ਨੂੰ ਵੀ ਖਪਾਉਂਦੇ ਹਨ।
ਸਤਿਗੁਰ ਕਾ ਭਾਣਾ ਚਿਤ ਨਾ ਆਵੇ, ਆਪਣਾ ਸਵਾਈ ਫਿਰਾਹੀ।
ਉਹਨਾਂ ਨੂੰ ਫਿਰ ਸਤਿਗੁਰੂ ਦਾ ਭਾਣਾ, ਭਾਣਾ ਕੀ ਹੈ ਹੁਕਮ, ਭਈ ਗੁਰੂ ਸਾਹਿਬ ਕੀ ਕਹਿ ਰਹੇ। ਕਿਸੇ ਉਰਦੂ ਦੇ ਵਿਦਵਾਨ ਨੇ ਠੀਕ ਕਿਹਾ, ਰਾਹ ਕਹੀ, ਰਾਹੀ ਕਹੀ, ਰਹਿਬਰ ਕਹੀ, ਤਿੰਨ ਗੱਲਾਂ ਮੈਂ ਕਹੀਆਂ ਨੇ। ਰਸਤਾ ਹੋਰ ਹੈ, ਰਾਹੀ ਕਿਸੇ ਹੋਰ ਪਾਸੇ ਤੁਰਿਆ ਜਾਂਦਾ ਤੇ ਰਹਿਬਰ ਕੁਝ ਹੋਰ ਦੱਸਦੇ। ਰਾਹ ਕਹੀ, ਰਾਹੀ ਕਹੀ, ਰਹਿਬਰ ਕਹੀ, ਯੂੰ ਵੀ ਭਲਾ ਰਾਹ ਤੈਅ ਹੋਇਆ ਹੈ ਕਹੀ। ਪੰਥ ਦਰਦੀ ਬੜੇ ਦੁਖੀ ਹੋ ਰਹੇ ਨੇ, ਆ ਜੋ ਕੁਝ ਹੁੰਦਾ ਹੈ ਜੋ ਸੁਣਦੇ ਨੇ ਬੜੇ ਪੀੜਿਤ ਹੋ ਰਹੇ, ਪਰ ਹੋ ਕੀ ਰਿਹਾ। ਗੁਰੂ ਰਾਮਦਾਸ ਜੀ ਕਹਿੰਦੇ ਦਾ ਕਾਰਨ ਇਹ ਹੈ, ਅੰਦਰ ਕਪਟ ਸਭ ਕਪਟੋ ਕਰ ਜਾਣੇ, ਕਪਟੇ ਖਪੇ ਖਪਾਈ। ਸਤਿਗੁਰ ਕਾ ਭਾਣਾ ਚਿੱਤ ਨਾ ਆਵੇ, ਚਿੱਤ ਦੇ ਤੱਤੇ ਨੂੰ ਸਿਆਰੀ ਹੈ। ਸਤਿਗੁਰੂ ਦਾ ਹੁਕਮ ਕੀ ਹੈ, ਸਤਿਗੁਰੂ ਕੀ ਕਹਿੰਦੇ ਨੇ, ਗੁਰਸਿੱਖ ਨੂੰ ਕੀ ਕਰਨਾ ਚਾਹੀਦਾ। ਭਾਈ ਗੁਰੂ ਦੇ ਸਿੱਖ ਨੂੰ ਤੇ ਚਾਹੀਦਾ ਹੈ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ। ਇੱਥੋਂ ਗੱਲ ਸ਼ੁਰੂ ਕਰਨੀ ਪਵੇ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾ, ਹੁਜਤਾ ਨਾ ਕਰੋ, ਗੁਰੂ ਦੇ ਕਹੇ ਅਨੁਸਾਰ ਚਲੀ। ਫਿਰ ਪਾਤਸ਼ਾਹ ਫਰਮਾਉਂਦੇ ਨੇ, ਜਿਨ੍ਹਾਂ ਨੂੰ ਸਤਿਗੁਰੂ ਦਾ ਭਾਣਾ, ਜਿਨ੍ਹਾਂ ਨੂੰ ਸਤਿਗੁਰ ਦਾ ਹੁਕਮ ਚੰਗਾ ਲੱਗੇਗਾ ਉਹ ਸੁਖੀ ਹੋ ਜਾਣਗੇ। ਰੋਜ਼ ਪੜ੍ਹਦੇ ਹਾਂ, ਸੋ ਸਿੱਖ ਸਖਾ ਬੰਦ ਪਹਿ ਭਾਈ, ਜੋ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੁੜ ਚੋਟਾਂ ਖਾਵੇ, ਬਿਨ ਸਤਿਗੁਰ ਸੁਖ ਕਦੇ ਨਾ ਪਾਵੇ ਭਾਈ, ਫਿਰ ਪੱਚੋ ਤਾਵੇ, ਹਰ ਕੇ ਦਾਸ ਸੁਹੇਲੇ ਪਾਈ। ਜਿਹੜੇ ਹਰੀ ਦੇ ਸੇਵਕ ਬਣ ਜਾਣਗੇ, ਜਿਹੜੇ ਗੁਰੂ ਦੇ ਦੱਸੇ ਰਾਹ ਤੇ ਚੱਲਣਗੇ, ਉਹ ਸੁਹੇਲੇ ਸੁਖੀਏ ਹੋ ਜਾਣਗੇ। ਸਾਡੇ ਦੁਖੀ ਹੋਣ ਦਾ ਕਾਰਨ ਇਹ ਹੈ, ਸਤਿਗੁਰ ਕਾ ਪਾਣਾ ਚਿੱਤ ਨਾ ਆਵੇ, ਆਪਣੇ ਸਵਾਏ ਫਿਰਾਏ। ਸਵਾਏ ਕੀ ਹੈ? ਸਵਾਰਥ, ਆਪਣੀ ਮਤਲਬ ਪ੍ਰਸਤੀ ਮੁੱਖ ਹੈ। ਮੇਰਾ ਧੜਾ ਮਜ਼ਬੂਤ ਹੋ ਜਾਏ, ਮੇਰਾ ਧੜਾ ਇਉਂ ਹੋ ਜਾਏ, ਮੇਰੀਆਂ ਵੋਟਾਂ ਜ਼ਿਆਦਾ ਹੋ ਜਾਣ, ਬਸ ਇਹ ਸਵਾਰਥ ਹੈ। ਇਹ ਸਵਾਰਥ ਨੇ ਪਠਾ ਪਾ ਦਿੱਤਾ। ਆਪਣੇ ਸਵਾਏ ਫਿਰਾਈ, ਸਵਾਏ ਦਾ ਮਤਲਬ ਹੈ ਸਵਾਰਥ, ਆਪਣਾ ਆਪਣਾ ਮਤਲਬ ਲੈ ਕੇ। ਗੁਰੂ ਸਾਹਿਬ ਕੀ ਕਹਿ ਰਹੇ ਨੇ, ਉਹ ਸਾਡਾ ਜੀਵਨ ਸਵਾਰਨਾ ਚਾਹੁੰਦੇ ਨੇ, ਪਰ ਅਸੀਂ ਸਵਰਨਾ ਨਹੀਂ ਚਾਹੁੰਦੇ। ਚਲੀਏ,
ਕਿਰਪਾ ਕਰੇ ਜੇ ਆਪਣੀ ਤਾ ਨਾਨਕ ਸ਼ਬਦ ਸਮਾਹੀ।
ਹੁਣ ਗੁਰੂ ਰਾਮਦਾਸ ਜੀ ਆਪਣਾ ਫੈਸਲਾ ਵੀ ਦਿੰਦੇ ਨੇ, ਕਹਿੰਦੇ ਜੇ ਉਹਦੀ ਕਿਰਪਾ ਹੋ ਜਾਏ। ਦੇਖੋ, ਕਿਰਪਾ ਮੰਗਣੀ ਪੈਂਦੀ ਹੈ, ਮੈਨੂੰ ਤੇ ਸਮਝ ਆਈ ਹੈ। ਕਈ ਲੋਕ ਕਹਿਣਗੇ ਸਾਡਾ ਮਨ ਨਹੀਂ ਲੱਗਦਾ ਜੀ, ਮੈਂ ਕਹਿੰਦਾ ਅਰਦਾਸ ਕਰੋ। ਨਹੀਂ, ਤੁਸੀਂ ਅੱਗੇ ਅਰਦਾਸ ਕਰੋ, ਮੈਂ ਨਾ ਹੈ, ਮਨ ਤੁਹਾਡਾ ਨਹੀਂ ਲੱਗਦਾ ਤੇ ਅਰਦਾਸ ਮੈਂ ਕਰਾਂ, ਭੁੱਖ ਤੁਹਾਨੂੰ ਲੱਗੀ ਭੋਜਨ ਮੈਂ ਖਾਵਾਂ। ਇਹ ਤੇ ਉਹ ਗੱਲ ਹੈ ਵੀ ਸ਼ਰਾਧਾਂ ਚ ਰੋਟੀ ਬਾਹਮਣਾਂ ਨੂੰ ਖਵਾਓ ਤੇ ਪਹੁੰਚ ਜਾਏਗੀ ਸਾਡੇ ਪਿੱਤਰਾਂ ਨੂੰ, ਐਂ ਵੀ ਕਦੇ ਹੋਇਆ? ਆਪ ਕਰੋ ਅਰਦਾਸ, ਆਪ ਅਰਦਾਸ ਕਰੋ, ਸੱਚੇ ਪਾਤਸ਼ਾਹ ਮਿਹਰ ਕਰੋ, ਮਿਹਰ ਕਰੋ। ਬਸ ਜੇ ਉਹਦੀ ਮਿਹਰ ਹੋ ਗਈ, ਫਿਰ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਨਾਨਕ ਸ਼ਬਦ ਸਮਾਏ। ਸ਼ਬਦ ਦੇ ਦੱਦੇ ਨੂੰ ਸਿਆਰੀ ਹੈ, ਸ਼ਬਦ ਵਿੱਚ ਸਮਾ ਜਾਣ ਦਾ ਮਤਲਬ ਕੀ ਹੈ? ਫਿਰ ਉਹ ਸ਼ਬਦ ਤੋਂ ਸੱਜੇ ਖੱਬੇ ਨਹੀਂ ਜਾਣਗੇ। ਉਹ ਕਹਿੰਦੇ ਨਾ, ਸਾਡੇ ਗੁਰੂ ਦੀ ਆਗਿਆ ਇਹ ਹੈ। ਅੱਜ ਦਾ ਸਿੱਖ ਤੇ ਚਫੇਰ ਗੜੀਆ ਹੋਇਆ ਫਿਰਦਾ, ਜਿੱਥੇ ਮਰਜ਼ੀ ਤੁਰਿਆ ਫਿਰਦਾ, ਨਹੀਂ ਨਹੀਂ, ਗੁਰੂ ਦੇ ਸਿੱਖ ਲਈ ਗੁਰੂ ਦਾ ਹੁਕਮ ਹੈ। ਭਾਈ, ਅਸੀਂ ਇੱਕ ਅਕਾਲ ਪੁਰਖ ਤੋਂ ਬਿਨਾਂ ਹੋਰ ਕਿਧਰੇ ਵੀ ਮੱਥਾ ਨਹੀਂ ਟੇਕਣਾ। ਏਕੋ ਹੈ ਭਾਈ ਏਕੋ ਹੈ, ਏਕੋ ਹੈ ਭਾਈ ਏਕੋ ਹੈ,
ਏਕੋ ਹੈ ਭਾਈ ਏਕੋ ਹੈ, ਏਕੋ ਹੈ ਭਾਈ।
साहिब मेरा एको है, साहिब मेरा एको है,
साहिब मेरा एको है, साहिब मेरा एको है।
देखो जड़ी जनानी अपना घर छड़ के अपने पति नू छड़ के घर घर फिर दी उनू की कहंदे ने, छुट्टड़ दोहागण उहदे लई इहो जिहे शब्द वरते जांदे ने, ਉਹਨੂੰ ਕਲੈਣੀ ਕਿਹਾ ਜਾਂਦਾ, ਉਹਨੂੰ ਕੋਈ ਮੱਥੇ ਨਹੀਂ ਲਾਉਣਾ ਚਾਹੁੰਦਾ। ਉਹ ਗੁਰੂ ਕੇ ਸਿੱਖੋ, ਗੁਰੂ ਦਾ ਪੱਲਾ ਛੱਡ ਕੇ ਹੋਰ ਕਿਸੇ ਪਾਸੇ ਨਾ ਜਾਓ, ਇੱਥੇ ਅਰਦਾਸ ਕਰੋ, ਹੇ ਵਾਹਿਗੁਰੂ ਸਾਡੇ ਤੇ ਕਿਰਪਾ ਕਰੋ। ਅਸੀਂ ਸ਼ਬਦ ਦੀ ਸਿੱਖਿਆ ਅਨੁਸਾਰ ਚੱਲੀ, ਅਸੀਂ ਸ਼ਬਦ ਨਾਲ ਇੱਕਮਿੱਕ ਹੋ ਜਾਈਏ, ਉਹ ਤਾਂ ਹੀ ਹੋਵਾਂਗੇ ਜੇ ਆਪ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸਹਿਜ ਪਾਠ ਕਰਾਂਗੇ, ਸਹਿਜੇ ਸਹਿਜੇ ਕਰਾਂਗੇ, ਸਮਝ ਸਮਝ ਕੇ ਕਰਾਂਗੇ, ਬਸ ਉਹਦੀ ਕਿਰਪਾ ਹੋਵੇ। ਫਿਰ ਇਹ ਵੀ ਨਾ ਆਖੋ ਕਿ ਮੈਂ ਪਾਠ ਕਰਦਾ ਹਾਂ, ਮੈਂ ਸਵੇਰੇ ਉੱਠਦਾ, ਨਹੀਂ, ਇਹ ਗੁਰੂ ਦੀ ਕਿਰਪਾ ਹੋ ਗਈ। ਉਹਨੇ ਸਾਨੂੰ ਟੁੱਟਿਆਂ ਨੂੰ ਜੋੜ ਲਿਆ, ਉਹਨੇ ਸਾਨੂੰ ਭੁੱਲਿਆਂ ਨੂੰ ਸਿੱਧੇ ਰਸਤੇ ਪਾ ਲਿਆ। ਇਹ ਹੈ ਫੈਸਲਾ, ਅੱਗੇ ਚੱਲੋ।
ਮਹੱਲਾ ਚੌਥਾ, ਮਨਮੁਖ ਮਾਇਆ ਮੋਹੇ ਵਿਆਪੀ, ਦੂਜਾ ਭਾਈ ਮਨੁਆ ਥਿਰ ਨਾਹੀ।
ਹੁਣ ਸ਼ਬਦ ਆਇਆ ਮਨਮੁਖ, ਮੈਨੂੰ ਕੋ ਪੁੱਛੇ ਤੇ ਜੋ ਮੈਨੂੰ ਸਮਝ ਆਈ ਹੈ ਭਾਈ, ਸਾਰੇ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਸਿਰਫ ਦੋ ਅੱਖਰ ਨੇ, ਕਿਹੜਾ ਕਿਹੜਾ? ਇੱਕ ਹੈ ਗੁਰਮੁਖ, ਇੱਕ ਹੈ ਮਨਮੁਖ, ਬਸ। 1430 ਅੰਗਾਂ ਦਾ ਨਿਚੋੜ ਸਾਰ ਇਹ, ਮਨਮੁਖ ਜਨਮ ਵਿਗਾੜ ਲੈਂਦਾ, ਗੁਰਮੁਖ ਜਨਮ ਸਵਾਰ ਲੈਂਦਾ। ਮਨਮੁਖ ਉਹਨੂੰ ਕਹਿੰਦੇ ਨੇ ਜਿਹੜਾ ਆਪਣੇ ਮਨ ਵੱਲ ਮੂੰਹ ਕਰਦਾ, ਕਹਿੰਦਾ ਮੈਂ ਤੇ ਉਹ ਕਰਾਂਗਾ ਜੋ ਮੇਰਾ ਮਨ ਕਹੇ। ਗੁਰਮੁਖ ਉਹ ਹੈ ਜਿਹੜਾ ਕਹਿੰਦਾ ਨਾ, ਮੈਂ ਤੇ ਉਹ ਕਹਾਂਗਾ ਜੋ ਗੁਰੂ ਕਰੇ, ਮੈਂ ਨਹੀਂ ਆਪਣੀ ਮਰਜ਼ੀ ਕਰਨੀ। ਹੁਣ ਗੁਰੂ ਰਾਮਦਾਸ ਜੀ ਅੱਗੇ ਦੱਸਦੇ ਨੇ, ਮਨਮੁਖ ਮਨ ਦੇ ਪਿੱਛੇ ਤੁਰਨ ਵਾਲੇ, ਮਾਇਆ ਮੋਹ ਵਿਆਪੇ। ਆਮ ਤੌਰ ਤੇ ਇਹ ਜਿਹੜਾ ਮੋਹ ਅੱਖਰ ਹੈ ਨਾ, ਮੰਮੇ ਨੂੰ ਮੋਹ ਹੋੜਾ ਹਾਹਾ ਮੋਹ ਵੀ ਆਉਂਦਾ, ਮੰਮੇ ਨੂੰ ਮੋੜਾ ਹਾਏ ਨੂੰ ਹੁੰਕੜ ਵੀ ਆਉਂਦਾ, ਮੰਮੇ ਨੂੰ ਮੋੜਾ ਹਾਏ ਨੂੰ ਸਿਹਾਰੀ ਵੀ ਆਉਂਦੀ। ਸਿੰਘ ਸਾਹਿਬ ਨੇ ਮੋਹੇ ਪੜ੍ਹੇ, ਅਸੀਂ ਮੋਹੇ ਵੀ ਪੜ੍ਹਦੇ ਹਾਂ। ਜਿੱਥੇ ਤੋਹੇ ਮੋਹੇ ਦੀ ਗੱਲ ਹੋਵੇ ਨਾ, ਤੇਰੀ ਮੇਰੀ, ਉੱਥੇ ਤੇ ਮੋਹੇ, ਇੱਥੇ ਹੈ ਮੋਹ ਵਿੱਚ ਫਸੇ ਹੋਏ ਨੇ। ਜਿਹੜੇ ਮਨ ਦੇ ਪਿੱਛੇ ਤੁਰਦੇ ਨੇ ਉਹ ਮਾਇਆ ਦੇ ਮੋਹ ਵਿੱਚ ਫਸੇ ਹੋਏ ਨੇ। ਨਤੀਜਾ ਕੀ ਹੈ? ਦੂਜੇ ਪਾਏ, ਉਹਨਾਂ ਨੂੰ ਗੁਰੂ ਦੀ ਗੱਲ ਚੰਗੀ ਨਹੀਂ ਲੱਗਦੀ, ਉਹਨਾਂ ਨੂੰ ਪਰਮੇਸ਼ਵਰ ਦਾ ਹੁਕਮ ਚੰਗਾ ਹੀ ਨਹੀਂ ਲੱਗਦਾ, ਉਹ ਤੇ ਆਪਣੀਆਂ ਮਨ ਮਰਜ਼ੀਆਂ ਕਰਦੇ ਨੇ, ਉਹਨਾਂ ਦਾ ਮਨ ਫਿਰ ਟਿਕਦਾ ਨਹੀਂ, ਉਹ ਭਟਕਦੇ ਹੀ ਰਹਿੰਦੇ ਨੇ। ਹਾਂਜੀ,
ਅਣ ਦਿਨ ਜਲਤ ਰਹੇ ਦਿਨ ਰਾਤੀ, ਹਉ ਮੈਂ ਖਬਹੀ ਖਪਾਹੇ।
ਅੰਨ ਦਿਨ ਦਾ ਮਤਲਬ ਹੈ ਦਿਨੇ ਰਾਤੀ, ਉਹਨਾਂ ਨੂੰ ਫਿਰ ਕਿਸੇ ਵੇਲੇ ਚੈਨ ਆਉਂਦਾ ਹੀ ਨਹੀਂ, ਉਹਨਾਂ ਵਾਸਤੇ ਦਿਨ ਤੇ ਰਾਤ ਇੱਕੋ ਜਿਹੀ, ਹਰ ਵੇਲੇ ਸੜਦੇ ਹੀ ਰਹਿੰਦੇ ਨੇ, ਸੜਦੇ ਹੀ ਰਹਿੰਦੇ। ਜਦੋਂ ਪੁੱਛੋ ਕੀ ਹਾਲ ਹੈ, ਬੇੜਾ ਗਰਕ ਹੋ ਗਿਆ, ਬਸ ਸਭ ਕੁਝ ਖਤਮ, ਸੜਦੇ ਹੀ ਰਹਿੰਦੇ, ਉਹਨਾਂ ਨੂੰ ਕਦੇ ਸ਼ਾਂਤੀ ਨਹੀਂ ਆ ਸਕਦੀ। ਮੈਂ ਨਹੀਂ ਕਹਿ ਰਿਹਾ, ਨਾ ਮੈਂ ਕੋਈ ਵਰ ਸ਼ਰਾਪ ਦੇਣ ਵਾਲਾ, ਗੁਰੂ ਰਾਮਦਾਸ ਜੀ ਦਾ ਤਜਰਬਾ ਹੈ। ਉਹ ਕਹਿੰਦੇ ਅਨ ਦਿਨ ਜਲਤ ਰਹੇ ਦਿਨ ਰਾਤੀ, ਉਹ ਦਿਨ ਰਾਤੀ ਫਿਰ ਸੜਦੇ ਹੀ ਰਹਿੰਦੇ। ਜਦੋਂ ਮਰਜ਼ੀ ਪੁੱਛੋ, ਭਾਵੇਂ ਸਭ ਕੁਝ ਹੈ, ਕੋਠੀਆਂ ਵੀ ਨੇ, ਕਾਰਾਂ ਵੀ ਨੇ, ਜ਼ਮੀਨਾਂ ਵੀ, ਪੁੱਛੋ, ਬੜਾ ਬੁਰਾ ਹਾਲ ਹੈ ਜੀ, ਬੜਾ ਬੁਰਾ ਹਾਲ। ਅਨ ਦਿਨ ਜਲਤ ਰਹੇ ਦਿਨ ਰਾਤੀ, ਹਉਮੈਂ ਖਪੈਂ ਖਪਾਏ, ਕਿਉਂਕਿ ਹੰਕਾਰ ਬੜਾ, ਹੰਕਾਰ ਨੇ ਸਾਡਾ ਬੇੜਾ ਗਰਕ ਕਰ ਦਿੱਤਾ। ਯਾਦ ਰੱਖੋ, ਇਹ ਹਉਮੈ ਜਿਹੜੀ ਹੈ ਨਾ, ਇਹ ਸਾਨੂੰ ਦੂਰ ਕਰਦੀ ਹੈ। ਬਾਣੀ ਤੇ ਲਿਖਿਆ, ਹੋ ਹੋ ਮੈਂ ਵਿੱਚੋਂ ਖੋਵੈ, ਦੂਜੀ ਦੁਰਮਤ ਸ਼ਬਦੇ ਧੋਵੈ, ਦੁਨੀਆ ਰੰਗ ਨਾ ਵੈ ਨੇੜੇ। ਜਿਹੜਾ ਹਉਮੈ ਗਵਾ ਲਏਗਾ, ਜਿਹੜਾ ਗੁਰੂ ਦਾ ਸੇਵਕ ਦਾਸ ਬਣ ਜਾਏਗਾ, ਉਹਦਾ ਖਪਣ ਖਪਾਣ ਛੁੱਟ ਜਾਏਗਾ, ਉਹ ਸ਼ਾਂਤ ਹੋ ਜਾਏਗਾ। ਮੈਂ ਪੁੱਛਿਆ ਗੁਰੂ ਰਾਮਦਾਸ ਜੀ ਨੂੰ, ਮੈਂ ਭਗਤਾਂ ਨੂੰ ਪੁੱਛਦਾ, ਤੁਸੀਂ ਕਿਵੇਂ ਸ਼ਾਂਤੀ ਲੈ ਲਈ? ਉਹ ਕਹਿੰਦੇ, ਆਓ ਮੈਂ ਦੱਸਾਂ, ਆਪਣੀ ਮਰਜ਼ੀ ਨਾ ਕਰੋ, ਇਹ ਆਖੋ ਜੋ ਕਿਛ ਹੋਆ ਸੋ ਤੇਰਾ ਭਾਣਾ, ਜੋ ਕਿਛ ਹੋਆ ਸੋ ਤੇਰਾ ਭਾਣਾ, ਜੋ ਇਵ ਬੂਝੇ ਸੋ ਸਹਿਜ ਸਮਾਨ, ਜੋ ਇਵ ਬੂਝੇ ਸੋ ਸਹਿਜ ਸਮਾਨ,
ਸਹਿਜ ਸਮਾਨ।
ਅੱਗੇ ਚਲੀਏ ਜੀ।
ਅੰਤਰ ਲੋਭ ਮੋਹ, ਅੰਤਰ ਲੋਭ ਮਹਾ ਗੁਬਾਰਾ, ਤਿੰਨ ਕੈ ਨਿਕਟ ਨਾ ਕੋਈ ਜਾਹੇ।
ਉਹਨਾਂ ਦੇ ਅੰਦਰ ਲੋਭ ਆ ਜਾਂਦਾ। ਲੋਭੀ ਬੰਦਾ ਜਿਹੜਾ ਨਾ, ਉਹ ਬੜਾ ਖਤਰਨਾਕ ਹੈ। ਉਹ ਨਾ ਆਪਣਿਆਂ ਨੂੰ ਛੱਡਦਾ, ਨਾ ਬਗਾਨਿਆਂ ਨੂੰ, ਜਦੋਂ ਕਿਸੇ ਦਾ ਲਿਹਾਜ਼ ਹੀ ਨਹੀਂ ਕਰਦਾ। ਉਹਦਾ ਜਿਹਦੀ ਆਵੇ ਉਹਦੀ ਜੇਬ ਕੱਟ ਲੈਂਦਾ, ਕਿਉਂਕਿ ਅੰਦਰ ਲੋਭ ਹੈ। ਹੇ ਲੋਭਾ ਲੰਪਟ ਸੰਗ ਸਿਰ ਮੋਹਰਾ, ਅਨਕ ਲਹਿਰੀ ਚਲੋਲ ਕਲੋਲ। ਅੱਜ ਕੀ ਹੋ ਰਿਹਾ? ਕੋਈ ਲੀਡਰ ਨਹੀਂ ਬਚਿਆ, ਕੋਈ ਆਗੂ ਨਹੀਂ ਬਚਿਆ, ਸਭ ਕੱਪੜੇ ਹੀ ਕੱਪੜੇ ਨੇ। ਅੰਦਰ ਲੋਭ ਆ ਗਿਆ। ਅੰਦਰ ਲੋਭ ਮਹਾਂ ਗੁਬਾਰਾ, ਇਹਦੇ ਨਾਲ ਫਿਰ ਉਹਨਾਂ ਨੂੰ ਹਨੇਰਾ ਹੀ ਹਨੇਰਾ ਹੋ ਜਾਂਦਾ। ਤੇ ਤਿੰਨ ਕਹਿ ਨਿਕਟਣਾ ਕੋਈ ਜਾਏ, ਉਹ ਸੜਦੇ ਬੜਦੇ ਕੋਲ ਕੌਣ ਜਾਵੇ? ਜਦੋਂ ਕੋਈ ਫਸ ਜਾਂਦਾ ਨਾ, ਫਿਰ ਕੋਈ ਮੁਲਾਕਾਤ ਕਰਨ ਵੀ ਨਹੀਂ ਜਾਂਦਾ। ਆਂਦਾ ਕਰ ਆਪਣੀ ਭੁਗਤੀ ਭੁਗਤ, ਅਸੀਂ ਕੀ ਕਰੀਏ? ਉਦੋਂ ਤੇ ਤੂੰ ਸੁਣਦਾ ਨਹੀਂ ਸੀ, ਕੋਈ ਨੇੜੇ ਵੀ ਨਹੀਂ ਜਾਂਦਾ। ਹਾਂਜੀ।
ਕੋਈ ਆਪ ਦੁਖੀ ਸੁਖ ਕਬੂ ਨਾ ਪਾਵਹੇ, ਜਨਮ ਮਰੇ ਮਰ ਜਾਹੇ।
ਇਹਨੂੰ ਓਏ ਪੜਨਾ, ਓਏ ਊੜੇ ਨੂੰ ਥੋੜਾ ਨਹੀਂ ਲੱਗਦਾ, ਉਹਦਾ ਮੂੰਹ ਖੁੱਲਾ ਹੈ। ਜਿਹਦਾ ਮੂੰਹ ਖੁੱਲਾ ਉਹ ਫਿਰ ਹੋੜੇ ਦੀ ਆਵਾਜ਼ ਓਏ। ਉਹ ਆਪ ਵੀ ਦੁਖੀ ਨੇ, ਕਦੇ ਸੁਖੀ ਨਹੀਂ ਹੋ ਸਕਦੇ। ਸਮਾਂ ਬੜਾ ਸੀਮਤ ਹੈ, ਪਰ ਸਾਡੀ ਹਾਲਤ ਇਹ ਹੈ। ਆਂਦੇ ਨੇ ਦੋ ਬੰਦੇ ਖੜੇ ਸਨ ਨਦੀ ਦੇ ਕਿਨਾਰੇ, ਤੇ ਨਦੀ ਵਿੱਚ ਇੱਕ ਕਾਲਾ ਕਾਲਾ ਜਿਹਾ ਕੋਈ ਰੁੜਿਆ ਜਾਂਦਾ ਸੀ। ਇੱਕ ਆਂਦਾ, ਯਾਰ ਕੰਬਲ ਰੁੜਿਆ ਜਾਂਦਾ, ਕੰਬਲ ਤੇ ਮੈਂ ਕੱਢ ਲਿਆਵਾਂ। ਉਹਨੇ ਛਾਲ ਮਾਰੀ ਕੰਬਲ, ਉਹ ਸੀ ਅੱਗੇ ਰਿੱਛ। ਉਹ ਰਿੱਛ ਨੇ ਉਹਨੂੰ ਜੱਫਾ ਮਾਰ ਲਿਆ। ਉਹ ਜਿਹੜਾ ਬਾਹਰ ਖੜਾ ਸੀ ਉਹਦਾ, ਛੱਡ ਦੇ ਆ ਜਾ ਬਾਹਰ, ਨਹੀਂ ਨਿਕਲ। ਉਹ ਆਂਦਾ, ਹੁਣ ਮੈਂ ਤੇ ਛੱਡਦਾ, ਇਹ ਨਹੀਂ ਛੱਡਦਾ ਬੇ। ਆਹ ਹੈ ਗੱਲ, ਜਦੋਂ ਬੰਦਾ ਲਾਲਚ ਵਿੱਚ ਆ ਕੇ ਗਲਤ ਕੰਮ ਕਰਦਾ, ਬਸ ਫਿਰ ਉਹ ਆਪ ਦੁਖੀ ਸੁੱਖ ਕਬੂ ਨਾ ਪਾਵੇ, ਜਨਮ ਮਰੇ ਮਰ ਜਾਏ। ਨਤੀਜਾ ਇਹ ਨਿਕਲਦਾ, ਫਿਰ ਜੰਮਣ ਮਰਨ ਦੇ ਚੱਕਰ ਵਿੱਚ ਪੈ ਜਾਂਦੇ।
ਨਾਨਕ ਬਖਸ਼ ਲਏ ਪ੍ਰਭ ਸਾਚਾ, ਜੇ ਗੁਰ ਚਰਨੀ ਚਿਤ ਲਾਹੇ।
ਆਖਿਆ ਉਹ ਸੱਚਾ ਵਾਹਿਗੁਰੂ ਹੈ ਬੜਾ ਦਿਆਲੂ। ਜਦੋਂ ਵੀ ਅਸੀਂ ਤੋਬਾ ਕਰ ਲਈਏ ਨਾ, ਜਦੋਂ ਵੀ ਕੰਨਾਂ ਨੂੰ ਹੁਣ ਨਹੀਂ ਅੱਗੇ ਕਰਨ, ਉਹ ਫਿਰ ਬਖਸ਼ ਲੈਂਦਾ। ਜਿਵੇਂ ਤੁਸੀਂ ਆਪਣੇ ਨਿਆਣਿਆਂ ਨੂੰ ਬਖਸ਼ ਲੈਂਦੇ ਹੋ ਨਾ, ਬੱਚੇ ਗਲਤੀ ਕਰਨ, ਉਹ ਕਹਿ ਦੇਣ ਮੰਮੀ ਸੋਰੀ, ਫਿਰ ਤੁਸੀਂ ਕੀ ਕਰਦੇ ਹੋ? ਗੱਲ ਨਾ ਲਾ ਲੈ। ਅਸੀਂ ਸੋਰੀ ਵੀ ਕਰਨ ਲਈ ਤਿਆਰ ਨਹੀਂ, ਅਸੀਂ ਆਪਣੀ ਗਲਤੀ ਮੰਨਣ ਲਈ ਤਿਆਰ ਨਹੀਂ। ਗਲਤੀ ਮੰਨ ਲਓ, ਫਿਰ ਉਹ ਬਖਸ਼ ਲੈਂਦੇ। ਨਾਨਕ ਬਖਸ਼ ਲਏ ਪ੍ਰਭ ਸਾਚਾ, ਜੇ ਗੁਰ ਚਰਨੀ ਚਿਤ ਲਾਏ। ਜੇ ਅੱਜ ਵੀ ਆਪਾਂ ਭੁੱਲੇ, ਸਿੱਧੇ ਰਸਤੇ ਆ ਜਾਈਏ, ਕੋਈ ਮੁਸ਼ਕਲ ਬਾਤ ਨਹੀਂ। ਹਾਂਜੀ।
ਪੌੜੀ ਸੰਤ ਭਗਤ ਪ੍ਰਵਾਨ, ਜੋ ਪ੍ਰਭ ਪਾਇਆ।
ਆਖਿਆ ਉਹ ਸੰਤ, ਭੇਖੀ ਸੰਤ ਦੀ ਗੱਲ ਨਹੀਂ ਕੀਤੀ, ਭਗਤ ਦੀ ਦਿਖਾਵੇ ਵਾਲੇ ਦੀ ਗੱਲ ਨਹੀਂ ਕੀਤੀ। ਇੱਥੇ ਸੰਤ ਦਾ ਤੱਤਾ ਵੀ ਮੁਕਤਾ ਹੈ, ਭਗਤ ਦਾ ਤੱਤਾ ਵੀ ਮੁਕਤਾ ਹੈ, ਬਹੁ ਵਚਨ ਹੈ। ਸੰਤ ਭਗਤ ਪ੍ਰਵਾਨ, ਉਹ ਕਬੂਲ ਹਨ ਜੋ ਪ੍ਰਭ ਪਾਇਆ। ਪ੍ਰਭ ਦੇ ਭਵੇ ਨੂੰ ਸਿਆਰੀ, ਜੋ ਪ੍ਰਭੂ ਨੂੰ ਚੰਗੇ ਲੱਗੇ। ਤੇ ਪ੍ਰਭੂ ਨੂੰ ਕਿਹੜੇ ਚੰਗੇ ਲੱਗਦੇ ਨੇ? ਜਿਹੜੇ ਅੰਦਰੋਂ ਵੀ ਨਿਰਮਲ ਤੇ ਬਾਹਰੋਂ ਵੀ ਨਿਰਮਲ ਹੋਣ।
ਸੇ ਬੇਚੱਖਣ ਜੰਤ ਜਿਨੀ ਹਰ ਧਿਆਇਆ।
ਬੇਚੱਖਣ ਦਾ ਮਤਲਬ ਹੈ ਬੜੇ ਸਿਆਣੇ ਹਨ, ਬੜੇ ਚਤੁਰ ਹਨ, ਉਹ ਕਦੇ ਵੀ ਗਲਤ ਪਾਸੇ ਨਹੀਂ ਤੁਰਦੇ। ਉਹ ਜੰਤ ਬੇਚੱਖਣ ਹਨ ਜਿਨੀ ਹਰ ਧਿਆਇਆ। ਪਰਮੇਸ਼ਵਰ ਨੂੰ ਯਾਦ ਰੱਖਣ ਵਾਲਾ ਬੰਦਾ ਹਮੇਸ਼ਾ ਪਰਮੇਸ਼ਵਰ ਤੋਂ ਡਰਦਾ ਹੈ। ਉਹ ਆਂਦਾ, ਨਾ ਮੈਂ ਨਹੀਂ ਇਹ ਕੰਮ ਕਰਨਾ, ਤੁਸੀਂ ਕੁਝ ਕਰੋ ਨਾ ਕਰੋ, ਮੈਂ ਨਹੀਂ ਕਰਨਾ ਉਹਨੂੰ, ਕਿਉਂਕਿ ਪਰਮੇਸ਼ਵਰ ਦਾ ਡਰ ਸਮਝ ਆ ਰਿਹਾ। ਹਾਂਜੀ।
ਅੰਮ੍ਰਿਤ ਨਾਮ ਨਿਧਾਨ ਭੋਜਨ ਖਾਇਆ।
ਉਹ ਤਾਂ ਸਵੇਰੇ ਅੰਮ੍ਰਿਤ ਵੇਲੇ ਉੱਠਦਾ, ਵਾਹਿਗੁਰੂ ਦਾ ਸਿਮਰਨ ਕਰਦਾ, ਨਿਤਨੇਮ ਕਰਦਾ। ਉਹ ਆਂਦਾ ਮੇਰੇ ਕੋਲ ਇਹਨਾਂ ਭੈੜੀਆਂ ਗੱਲਾਂ ਲਈ ਟਾਈਮ ਨਹੀਂ ਹੈਗਾ, ਮੈਂ ਨਹੀਂ ਇਸ ਪਾਸੇ ਜਾ ਸਕਦਾ। ਅੰਮ੍ਰਿਤ ਨਾਮ ਨਿਧਾਨ ਭੋਜਨ ਖਾਇਆ। ਉਹ ਐਸਾ ਭੋਜਨ ਖਾਂਦਾ ਹੈ ਜਿਹਦੇ ਚ ਉਹਨੂੰ ਹਰ ਵੇਲੇ ਆਨੰਦ ਹੀ ਆਨੰਦ। ਪੜ੍ਹੋ ਕਦੇ ਬਾਣੀ, ਪਾਤਸ਼ਾਹ ਕਹਿੰਦੇ ਨੇ ਉਹ ਤਾਂ ਸੌਂਦੇ ਵਾਹ ਵਾਹ ਉਚਰੇ, ਉੱਠਦੇ ਵੀ ਵਾਹ ਕਰੇ, ਨਾਨਕ ਤੇ ਮੁਖ ਉਜਲੇ ਜੇ ਨਿਤ ਉੱਠ ਸੰਭਾਲੇ। ਜਿਹੜੇ ਹਮੇਸ਼ਾ ਬਾਣੀ ਨਾਲ ਜੁੜਦੇ ਨੇ ਉਹਨਾਂ ਨੂੰ ਕਦੇ ਕੋਈ ਪਚਲਾ ਨਹੀਂ ਸਕਦਾ। ਹਾਂਜੀ,
ਸੰਤ ਜਨਾ ਕੇ ਧੂਰ ਮਸਤਕ ਲਾਇਆ।
ਉਹ ਸੰਤ ਜਨਾ ਕੀ ਧੂੜ, ਆ ਤੁਸੀਂ ਇੱਥੇ ਆਏ ਹੋ, ਕੀ ਕੀਤਾ? ਮੱਥਾ ਟੇਕਿਆ, ਚਰਨ ਧੂੜੀ ਮੱਥੇ ਤੇ ਲਾਈ। ਉਹ ਤੇ ਹਮੇਸ਼ਾ ਸਤਸੰਗਤ ਵੀ ਜੁੜਦੇ ਨੇ, ਉਹ ਤੇ ਭਲੇ ਪੁਰਸ਼ਾਂ ਦੀ ਸੰਗਤ ਕਰਦੇ ਨੇ, ਕਿਉਂਕਿ ਭਲਿਆਂ ਕੋਲ ਬੈਠੋਗੇ ਉੱਥੋਂ ਚੰਗੀ ਮੱਤ ਮਿਲੇਗੀ। ਇਸੇ ਲਈ ਸਾਡੇ ਬਜ਼ੁਰਗ ਕਹਿੰਦੇ ਸੀ, ਜੈਸੀ ਸੰਗਤ ਵੈਸੀ ਰੰਗਤ, ਸੋਸਾਇਟੀ ਮੋਲਡ ਏ ਮੈਨ। ਬੰਦੇ ਦਾ ਜੀਵਨ ਸੰਗਤ ਵਿੱਚ ਬਣਦਾ, ਉਤਮ ਸੰਗਤ ਉਤਮ ਹੋਵੇ। ਚੰਗੀ ਸੰਗਤ ਕਰਦੇ ਨੇ, ਤੁਸੀਂ ਵੀ ਕਰੋ, ਮੈਂ ਵੀ ਕਰਾਂ, ਇਹ ਉਹਨਾਂ ਦੀ ਪਛਾਣ ਹੈ।
ਨਾਨਕ ਭਏ ਪੁਨੀਤ ਹਰ ਤੀਰਥ ਨਾਇਆ।
ਲਓ, ਨਾਨਕ ਗੁਰੂ ਜੀ ਗਰੰਟੀ ਦਿੰਦੇ ਨੇ, ਨਾਨਕ ਭਏ ਪੁਨੀਤ। ਇੱਥੇ ਨਾਨਕ ਭਏ ਪੁਨੀਤ ਨਹੀਂ ਕਹਿਣਾ, ਨਾਨਕ ਜੀ ਫਰਮਾਉਂਦੇ ਹਨ। ਜਿਹੜੇ ਫਿਰ ਇਸ ਜੀਵਨ ਜਾਚ ਨੂੰ ਅਪਣਾ ਲੈਂਦੇ ਨੇ ਉਹ ਪਵਿੱਤਰ ਹੋ ਜਾਂਦੇ। ਰੋਜ਼ ਤੁਸੀਂ ਪੜ੍ਹਦੇ ਹੋ, ਪਵਿੱਤਰ ਕੌਣ ਹਨ? ਪਵਿੱਤਰ ਹੋਏ ਸੇ ਜਨਾ ਜਿਹੜੇ ਹਰੀ ਨਾਲ ਚਿੱਤ ਲਾਉਂਦੇ ਨੇ, ਜਿਹੜੇ ਗੁਰੂ ਦੇ ਦੱਸੇ ਰਾਹ ਤੇ ਚੱਲਦੇ ਨੇ। ਨਾਨਕ ਭਏ ਪੁਨੀਤ ਤੀਰਥ ਨਾਇਆ। ਆਹ ਜਿਹੜਾ ਤੁਸੀਂ ਬੈਠੇ ਹੋ ਨਾ, ਇਹ ਤੀਰਥ ਹੈ। ਤੀਰਥ ਦੇ ਥੱਥੇ ਨੂੰ ਸਿਹਾਰੀ ਹੈ। ਤੀਰਥ ਵਿੱਚ ਸਰੀਰ ਕਰਕੇ ਤੁਸੀਂ ਪਾਣੀ ਨਾਲ ਇਸ਼ਨਾਨ ਕੀਤਾ, ਤੇ ਹੁਣ ਕਿਹੜਾ ਇਸ਼ਨਾਨ ਕਰ ਰਹੇ ਹੋ? ਬਾਣੀ ਨਾਲ ਮਨ ਕਰਕੇ ਇਸ਼ਨਾਨ ਕਰ ਰਹੇ ਹੋ। ਸਮਾਂ ਹੋ ਚੁੱਕਾ। ਗੁਰਦੇਵ ਕਹਿੰਦੇ ਨੇ, ਪਿਆਰਿਓ ਕੀ ਕਰਿਆ ਕਰੋ, ਸਵੇਰੇ ਉੱਠੋ, ਇਸ਼ਨਾਨ ਕਰੋ, ਇਸ਼ਨਾਨ ਕਰਕੇ ਵਾਹਿਗੁਰੂ ਦਾ ਸਿਮਰਨ ਕਰੋ, ਫਿਰ ਕੀ ਹੋਵੇਗਾ? ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ,
ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ।
ਮਨ ਤਨ ਭੈ ਅਰੋਕਾ, ਮਨ ਤਨ ਭੈ ਅਰੋਕਾ,
ਮਨ ਤਨ ਭੈ ਅਰੋਕਾ, ਮਨ ਤਨ ਭੈ ਅਰੋਕਾ।
ਸ਼ਬਦ ਤੁਹਾਨੂੰ ਸਾਰਾ ਯਾਦ ਹੈ, ਇਹਨੂੰ ਪੜ੍ਹ ਲਓ, ਵਿਚਾਰ ਲਓ। ਮੇਰੇ ਜ਼ਿੰਮੇ ਦੋ ਕੰਮ ਨੇ। ਇੱਕ ਤਾਂ ਅੱਜ ਸੰਤ ਕਰਤਾਰ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦਾ ਜਨਮ ਦਿਨ ਹੈ। ਮੈਂ ਉਹਨਾਂ ਦਾ ਜੀਵਨ ਜਿੰਨਾ ਬਜ਼ੁਰਗਾਂ ਕੋਲੋਂ ਜਾਣ ਸਕਿਆ, ਉਹ ਇੱਕ ਬਹੁਤ ਵੱਡੇ ਤਪੱਸਵੀ ਸਨ। ਤਪੱਸਵੀ ਇਸਨੂੰ ਕਿਹਨੇ ਕਹਿੰਦੇ ਹਨ? ਜਿਹੜਾ ਗੁਰੂ ਦੀ ਦਸੀ ਮਰਿਆਦਾ ਤੇ ਜਨਮ। ਉਹਨਾਂ ਨੇ ਲਗਭਗ 13 ਸਾਲ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦੀ ਸੰਗਤ ਕੀਤੀ, ਸੇਵਾ ਕੀਤੀ, ਔਰ ਉਹਨਾਂ ਨੇ ਆਪਣੇ ਜੀਵਨ ਵਿੱਚ ਹੀ ਉਹਨਾਂ ਨੂੰ ਮੁਖੀ ਥਾਪ ਦਿੱਤਾ। ਫਿਰ ਉਹਨਾਂ ਨੇ ਮੁਖੀ ਬਣ ਕੇ ਜੋ ਗੁਰੂ ਪੰਥ ਲਈ ਸੇਵਾ ਕੀਤੀ, ਭੁੱਲ ਨਾ ਜਾਓ, ਉਹਨਾਂ ਨੂੰ ਯਾਦ ਕਰੋ। ਉਹਨਾਂ ਨੇ ਉਸ ਐਮਰਜੈਂਸੀ ਦੇ ਸਮੇਂ 37 ਐਸੇ ਨਗਰ ਕੀਰਤਨ ਕੱਢੇ ਜਿਨ੍ਹਾਂ ਵਿੱਚ ਜੈ ਜੈਕਾਰ ਕਰਾ ਦਿੱਤੇ। ਜਦੋਂ ਕਿ ਐਮਰਜੈਂਸੀ ਲੱਗੀ ਹੋਈ ਸੀ, ਕੋਈ ਉੱਚੀ ਸਾਹ ਨਹੀਂ ਸੀ ਲੈਣ ਦਿੰਦਾ, ਸਰਕਾਰ ਦਾ ਇੰਨਾ ਪ੍ਰੈਸ਼ਰ ਸੀ, ਪਰ ਉਸ ਸੂਰਮੇ ਸੰਤ ਨੇ ਐਸਾ ਮਹਾਨ ਕਰ। ਅੱਜ ਉਹਨਾਂ ਦਾ ਜਨਮ ਦਿਨ ਹੈ। ਉਹਨਾਂ ਵਰਗੀ ਦ੍ਰਿੜਤਾ ਤੇ ਪ੍ਰੇਰਨਾ ਪਰ ਦੂਸਰੀ ਬੇਨਤੀ ਹੈ ਕਿ ਧੰਨ ਧੰਨ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਜਦੋਂ 30 ਅਕਤੂਬਰ ਨੂੰ ਆ ਰਿਹਾ, ਕਈ ਥਾਵਾਂ ਤੇ ਮਹੀਨੇ ਮਹੀਨੇ ਤੋਂ ਸਮਾਗਮ ਚੱਲ ਰਹੇ ਨੇ। ਦਾਸ ਪਿਛਲੇ ਦਿਨੀ ਖਡੂਰ ਸਾਹਿਬ 6 ਤਰੀਕ ਤੋਂ ਲੈ ਕੇ 15 ਤੱਕ ਗੁਰੂ ਅੰਗਦ ਦੇਵ ਜੀ ਦੀ ਬਾਣੀ ਦੇ ਸਲੋਕਾਂ ਦੇ ਅਰਥ ਕੀਤੇ। ਆ ਹੁਣੇ ਹੁਣੇ ਪਾਣੀਪਤ ਚੌਥੇ ਪਾਤਸ਼ਾਹ ਦੀ ਉਸਤਤ ਵਿੱਚ ਭੱਠਾਂ ਦੇ ਉਚਾਰਨ ਕੀਤੇ ਸਵਈਆਂ ਦੀ ਕਥਾ ਕਰਕੇ ਆਇਆ, ਕੱਲ ਹੀ ਭੋਗ ਪਾਇਆ ਤੇ ਫਿਰ ਇੱਧਰ ਆ ਗਿਆ। ਤੋ ਸਾਧ ਸੰਗਤ ਉਹਨਾਂ ਦੇ ਪ੍ਰਕਾਸ਼ ਪੁਰਬ ਸੰਬੰਧੀ 29 ਨੂੰ ਇੱਥੇ ਬਹੁਤ ਵੱਡਾ ਰਾਗ ਦਰਬਾਰ ਹੋ ਰਿਹਾ। ਰਾਗ ਬੜਾ ਜ਼ਰੂਰੀ ਸਾਡੇ ਲਈ, ਕਿਉਂਕਿ ਪਾਤਸ਼ਾਹ ਨੇ ਕਿਹਾ ਧਨ ਸੋ ਰਾਗ ਸੁਰੰਗੜੇ ਆਲਾਪਤ ਸਭ ਤਿਖ ਜਾਏ। ਹਾਜ਼ਰੀ ਭਰਿਓ, ਜ਼ਰੂਰ ਆ ਕੇ ਸੁਣਿਓ। ਅਤੇ ਫਿਰ 30 ਤਾਰੀਖ ਨੂੰ ਗੁਰਪੁਰਬ ਹੈ, ਰਾਤ ਨੂੰ 8 ਵਜੇ ਤੋਂ ਇਸੇ ਸਟੇਜ 'ਤੇ ਕਵੀ ਦਰਬਾਰ ਹੋਵੇਗਾ। ਧੰਨ ਭਾਗ ਹੋਣਗੇ ਤੁਹਾਡੇ ਵੀ ਜਿਹੜੇ ਹਾਜ਼ਰੀ ਭਰੋਗੇ। ਪੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਕੱਲ੍ਹ ਦਾ ਦਿਨ ਹੋਰ ਤੁਹਾਡੇ ਦਰਸ਼ਨ ਕਰਾਂਗੇ। ਅਖੀਰਲੀਆਂ ਪੰਗਤੀਆਂ ਪੜ੍ਹੋ ਅਤੇ ਸਮਾਪਤੀ ਕਰ।
ਸੰਤ ਜਨਾ ਕੀ ਧੂਰ ਮਸਤਕ ਲਾਇਆ, ਨਾਨਕ ਭਏ ਪੁਨੀਤ ਹਰ ਤੀਰਥ ਨਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।